You're with SBS Radio.
ਹਾਜ਼ਰੀਨ ਅੱਜ ਟੈਲੀਫੋਨ ਲਾਈਨ ਰਾਹੀਂ ਸਾਡੇ ਨਾਲ ਮਨਮੋਹਨ ਸਿੰਘ ਸਕਸੈਨਾ ਜੀ ਜੁੜੇ ਹਨ ਜੋ ਬਾਦਸਤੂਰ ਸਾਡਾ ਪ੍ਰੋਗਰਾਮ ਸੁਣਦੇ ਵੀ ਹਨ ਸਰਾਹੁੰਦੇ ਵੀ ਹਨ ਅਤੇ ਲਗਾਤਾਰ ਸਾਡੇ ਨਾਲ ਬੜੇ ਸਾਲਾਂ ਤੋਂ ਜੁੜੇ ਹੋਏ ਹਨ ਪਰ ਇਹਨਾਂ ਨਾਲ ਹਾਲ ਹੀ ਵਿੱਚ ਇੱਕ ਵਾਕਿਆ ਵਾਪਰਿਆ ਹੈ ਜੋ ਤੁਹਾਡੇ ਨਾਲ ਅਸੀਂ ਸੋਚਿਆ ਕਿ ਇਸ ਬਾਰੇ ਸਾਂਝ ਬਣਾਉਣੀ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਹ ਗੱਲਬਾਤ ਹੈ ਜਾਲੀ ਆਸਟ੍ਰੇਲੀਅਨ ਨੋਟਸ ਦੀ ਸ਼ਾਇਦ ਇਸ ਬਾਰੇ ਅਸੀਂ ਤਵੱਜੋ ਵੀ ਨਹੀਂ ਦਿੰਦੇ ਅਸੀਂ ਸੋਚਦੇ ਵੀ ਨਹੀਂ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਕਿ ਆਸਟ੍ਰੇਲੀਅਨ ਜਿਹੜੀ ਕਰੰਸੀ ਨੋਟ ਹੈ ਉਹ ਵੀ ਜਾਲੀ ਹੋ ਸਕਦੇ ਹਨ ਮਨਮੋਹਨ ਜੀ ਸਭ ਤੋਂ ਪਹਿਲਾਂ ਬੜਾ ਹੀ ਨਿੱਘਾ ਸਵਾਗਤ ਹੈ ਐਸ ਬੀ ਐਸ ਪੰਜਾਬੀ ਪ੍ਰੋਗਰਾਮ ਵਿੱਚ
ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਵੀ
ਅੱਛਾ ਤੁਸੀਂ ਹਾਲ ਹੀ ਵਿੱਚ ਇੰਡੀਆ ਹੋ ਕੇ ਆਏ ਹੋ ਅਤੇ ਇੰਡੀਆ ਜਾਣ ਤੋਂ ਪਹਿਲਾਂ ਤੁਸੀਂ ਇੱਥੇ ਹੀ ਮੈਲਬਨ ਵਿੱਚ ਹੀ ਕੁਝ ਪੈਸੇ ਕਢਵਾਏ ਸਨ ਮੇਰੇ ਖਿਆਲ ਸਾਰੇ ਹੀ $50 ਦੇ ਨੋਟ ਸਨ ਉਸ ਦੀ ਦਾਸਤਾਨ ਸਾਨੂੰ ਦੱਸੋ ਕਿ ਕੀ ਕੁਝ ਹੋਇਆ ਅਤੇ ਤੁਹਾਨੂੰ ਕਿਵੇਂ ਪਤਾ ਚੱਲਿਆ ਕਿ ਉਹਨਾਂ ਵਿੱਚੋਂ ਘੱਟੋ ਘੱਟ ਇੱਕ ਨੋਟ ਜਾਲੀ ਸੀ
ਜੀ ਮਨਪ੍ਰੀਤ ਜੀ ਮੈਂ 17 ਮਾਰਚ ਨੂੰ ਏਟੀਐਮ ਵਿੱਚੋਂ ਇੱਥੋਂ ਵੈਰੀਬੀ ਦੇ ਵੈਸਪੈਕ ਬ੍ਰਾਂਚ ਤੋਂ $500 ਕਢਾਇਆ ਕਈ ਵਾਰੀ ਜ਼ਿਆਦਾ ਵੀ ਕਢਾ ਲਈਦੇ ਆ ਕਿ ਵੀ ਇੰਡੀਆ ਜਾਣਾ ਹੈ ਅਤੇ ਜ਼ਿਆਦਾ ਹੋਣੇ ਚਾਹੀਦੇ ਉੱਥੇ ਜਾ ਕੇ ਨੋਟ ਚੇਂਜ ਕਰ ਲਾਂਗੇ ਪਰ ਕਿਉਂਕਿ ਉੱਥੇ ਮੇਰੇ ਬੈਂਕ ਵਿੱਚ ਪੈਸੇ ਹੁੰਦੇ ਆ ਅਤੇ ਮੈਂ ਉਹਨੇ ਕੀ ਕਢਾਏ ਹਾਲੇ ਵਾਈਫ ਕਹਿ ਰਹੀ ਸੀ ਕਿ ਥੋੜ੍ਹੇ ਹੀ ਕਢਾਓ ਮੈਂ 500 ਕਢਾ ਲਏ
ਠੀਕ ਹੈ
ਉਹ 500 ਇੰਟੈਕਟ ਜਾਣ ਲੱਗੇ ਟੈਕਸੀ ਤੇ ਖਰਚੇ ਆਉਣ ਲੱਗੇ ਟੈਕਸੀ ਤੇ ਖਰਚੇ ਉੱਥੇ ਜਾ ਕੇ ਕੁਝ ਨਹੀਂ ਖਰਚਾ ਕੀਤਾ ਜੋ ਖਰਚਾ ਕੀਤਾ ਇੱਥੇ ਕੀਤਾ ਵਾਪਸੀ ਤੇ ਏਅਰਪੋਰਟ ਤੇ ਮੈਂ ਵਿਸਕੀ ਦੀ ਬੋਟਲ ਲਿੱਤੀ ਹੈ ਉੱਥੇ ਜਦ ਮੈਂ ਪੇਮੈਂਟ ਕੀਤੀ ਤਾਂ ਮੈਂ ਦੇਖਿਆ ਕਾਰਡ ਨਾਲ ਪੇਮੈਂਟ ਕਰਨ ਵਿੱਚ ਸਰਚਾਰਜ ਸੀ ਮੈਂ ਕਿਹਾ ਚਲੋ ਇਹ ਮੇਰੇ ਕੋਲ ਜੇਬ 'ਚ ਪੈਸੇ ਪਏ ਨੇ ਮੈਂ ਇਹੀ ਯੂਜ਼ ਕਰ ਲਾਂ ਤੋ ਮੈਂ ਉਹਨੂੰ ਪੈਸੇ ਦਿੱਤੇ ਮੇਰੇ ਖਿਆਲ 4 ਨੋਟ ਦਿੱਤੇ 200 ਦੇ ਅੰਦਰ ਸੀ ਪੇਮੈਂਟ
ਠੀਕ ਹੈ
ਤੋ ਕੁਝ ਹੀ ਪਲਾਂ ਵਿੱਚ ਉਹ ਮੈਨੂੰ ਵਾਪਸ ਕਰਕੇ ਕਹਿੰਦੀ ਕਿ ਦ ਨੋਟਸ ਆਰ ਨੋਟ ਰਾਈਟ ਨੋਟ ਠੀਕ ਨਹੀਂ ਹੈਗੇ
ਅੱਛਾ
ਤੋ ਉਹਨੇ ਬਜਾਇਆ ਕਿ ਇੱਕ ਨੋਟ ਵਾਪਸ ਕਰਨ ਦੇ ਮੈਨੂੰ ਸਾਰੇ ਨੋਟ ਵਾਪਸ ਕਰ ਦਿੱਤੇ
ਅੱਛਾ
ਮੈਨੂੰ ਮਤਲਬ ਬੇਇੱਜ਼ਤੀ ਵੀ ਮਹਿਸੂਸ ਹੋਈ ਔਰ ਹੈਰਾਨੀ ਵੀ ਹੋਈ ਵੀ ਜੇ ਕੋਈ ਇੱਕ ਖਰਾਬ ਹੈ ਤਾਂ ਇੱਕ ਵਾਪਸ ਕਰ ਦੇ ਖੈਰ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਇੱਕ ਹੋਰ ਦੇ ਰਿਹਾ ਉਹ ਬੜੀ ਝਿਜਕ ਨਾਲ ਉਹਨੇ ਮੇਰੇ ਤੋਂ ਦੁਬਾਰਾ ਲਿੱਤੇ ਪੈਸੇ
ਮਤਲਬ ਉਸਨੂੰ ਇਤਰਾਜ਼ ਇੱਕੋ ਨੋਟ ਤੋਂ ਜ਼ਿਆਦਾ ਸੀ ਬਾਕੀ ਤਿੰਨ ਠੀਕ ਸਨ ਉਹਦੇ ਮੁਤਾਬਕ
ਓਬਵੀਅਸਲੀ ਕਿ ਉਹਨੇ ਮੈਨੂੰ ਵਾਪਸ ਤਾਂ ਸਾਰੇ ਕੀਤੇ ਉਹ ਹਾਲਾਂਕਿ ਉੱਥੋਂ ਕੁਝ ਮੂੰਹ ਵਿੱਚ ਕਹਿੰਦੀ ਕਹਿੰਦੀ ਤੇ ਕਿਤੇ ਦੂਜੇ ਕਾਊਂਟਰ ਤੇ ਵੀ ਗਈ ਕਿਸੇ ਹੋਰ ਨਾਲ ਵੀ ਦਿਖਾਏ ਉਹਨੇ ਦਿਖਾ ਕੇ ਵਾਪਸ ਆਈ ਤੇ ਆ ਕੇ ਮੈਨੂੰ ਉਹਨੇ ਸਾਰੇ ਨੋਟ ਵਾਪਸ ਕਰ ਦਿੱਤੇ ਐਕਸਪੈਕਟਿੰਗ ਕਿ ਮੈਂ ਪੇਮੈਂਟ ਕਿਸੇ ਹੋਰ ਤਰੀਕੇ ਕਰਾਂ ਕਾਰਡ ਨਾ ਕਰਾਂ ਜਾਂ ਪਰ ਮੈਂ ਉਹਨੂੰ ਕਿਹਾ ਮੈਂ ਤੈਨੂੰ ਨੋਟ ਦੇ ਰਿਹਾ ਹੋਰ ਮੈਂ ਫਿਰ ਦੁਬਾਰਾ ਉਹ ਨੋਟ ਚੇਂਜ ਕਰਕੇ ਦਿੱਤਾ ਜਿਹੜਾ ਕਿ ਵੀ ਉਹਨੇ ਵੱਖਰਾ ਜਿਹਾ ਕੀਤਾ ਹੋਇਆ ਸੀ ਖੈਰ ਉਹਨੇ ਝਿਜਕ ਨਾਲ ਪੇਮੈਂਟ ਲੈ ਲਿੱਤੀ ਔਰ ਮੈਂ ਉੱਥੋਂ ਆ ਗਿਆ
ਤੇ ਮੈਂ ਇੱਥੇ ਅਗਰ ਤੁਹਾਨੂੰ ਰੋਕਾਂ ਜਿਹੜਾ ਇੱਕ ਨੋਟ ਉਹਨੇ ਤੁਹਾਨੂੰ ਵਾਪਸ ਕੀਤਾ ਜਾਂ ਕਿਹਾ ਕਿ ਇਹ ਸਹੀ ਨਹੀਂ ਲੱਗ ਰਿਹਾ ਕੀ ਸਹੀ ਨਹੀਂ ਸੀ ਕਿਉਂ ਗਲਤ ਲੱਗਦਾ ਸੀ
ਉਸ ਵੇਲੇ ਤੇ ਇੰਨਾ ਟਾਈਮ ਨਹੀਂ ਸੀ ਕਿ ਮੈਂ ਖੜਾ ਹੋ ਕੇ ਉੱਥੇ ਦੇਖਦਾ ਕਿਉਂਕਿ ਪਿੱਛੇ ਵੀ ਭੀੜ ਕਾਫੀ ਸੀ
ਜੀ
ਲਾਈਨ ਆਲਰੇਡੀ ਡਿਲੇ ਹੋ ਚੁੱਕੀ ਸੀ ਔਰ ਅੱਗੋਂ ਫਿਰ ਸਮਾਨ ਵੀ ਲੈਣਾ ਹੁੰਦਾ ਹੈ
ਜੀ ਜੀ
ਤੇ ਬਾਅਦ ਚ ਮੈਂ ਰਸਤੇ ਚ ਵੀ ਦੇਖਦਾ ਆਇਆ ਕਿ ਵੀ ਇਹ ਕੀ ਚੱਕਰ ਹੈ ਤੇ ਉੱਥੋਂ ਮੈਨੂੰ ਉਹਦਾ ਰੰਗ ਭੁਰਿਆ ਭੁਰਿਆ ਜਿਹਾ ਲੱਗਿਆ ਉਸ ਨੋਟ ਦਾ ਜਿਹੜਾ ਕਿ ਮੇਰੇ ਵਾਸਤੇ ਵੀ ਇੱਕ ਨਵੀਂ ਚੀਜ਼ ਸੀ ਹਾਲਾਂਕਿ ਮੇਰੀ ਸਾਰੀ ਉਮਰ ਹੀ ਫਾਈਨਾਂਸ ਬੀਤੀ ਹੈ ਅਕਾਊਂਟਸ ਦੇ ਵਿੱਚ ਤੇ ਮੈਂ ਇੰਨਾ ਕਦੀ ਕੇਅਰ ਨਹੀਂ ਕੀਤਾ ਆਸਟ੍ਰੇਲੀਆ ਨੋਟਸ ਦਾ ਖਾਸ ਕਰਕੇ
ਜੀ ਜੀ
ਉਹ ਫਿਰ ਮੈਂ ਚੰਗੀ ਤਰ੍ਹਾਂ ਉਹਨੂੰ ਦੇਖਦਾ ਆਇਆ ਮੈਂ ਫਿਰ ਨੋਟ ਵੱਖਰਾ ਰੱਖ ਲਿਆ ਔਰ ਮੇਰੇ ਕੋਲ ਪੈਸੇ $500 ਵਿੱਚੋਂ ਹੋਰ ਵੀ ਹੈਗੇ ਸੀ ਜਿਹੜੇ ਮੈਂ ਟੈਕਸੀ ਵਾਲੇ ਨੂੰ ਵੀ ਪੇ ਕੀਤੇ ਵਾਪਸੀ ਤੇ
ਜੀ ਜੀ
ਤੇ ਇਹ ਨੋਟ ਮੇਰੇ ਕੋਲ ਬਚ ਗਿਆ ਤੇ ਮੈਂ ਫਿਰ ਆਉਂਦੇ ਸਾਰ ਹੀ ਪਹਿਲਾ ਕੰਮ ਇਹ ਕੀਤਾ ਕਿ ਮੈਂ ਬੈਂਕ ਗਿਆ ਉਸੇ ਹੀ ਬ੍ਰਾਂਚ ਵਿੱਚ ਉਹਨਾਂ ਨੂੰ ਵਾਪਸ ਕੀਤਾ
ਠੀਕ ਹੈ
ਉਹ ਕਹਿੰਦੇ ਨੇ ਕਿ ਸਾਡੇ ਨਾਲ ਕੈਸ਼ ਦਾ ਕੋਈ ਤਲਕ ਨਹੀਂ
ਅੱਛਾ
ਤੇ ਜਿਹੜਾ ਵੀ ਪੈਸਾ ਆਉਂਦਾ ਉਹ ਵੈਨ ਵਾਲੇ ਆਉਂਦੇ ਨੇ ਉਹ ਪਾਉਂਦੇ ਨੇ ਉਹ ਯੂ ਸਾਰਾ ਕੁਝ ਕਰਦੇ ਨੇ ਜੋ ਸਾਡੇ ਕੋਲ ਪੈਸਾ ਹੁੰਦਾ ਹੈ ਉਹ ਪਤਾ ਨਹੀਂ ਹੋਰ ਅੱਗੇ ਕਿਵੇਂ ਉਹ ਟਾਈਮ ਡਿਲੇਡ ਸਿਸਟਮ ਉਹਨਾਂ ਦਾ ਲੋਕਰ ਹੁੰਦੇ ਨੇ
ਠੀਕ ਹੈ
ਸੋ ਕਿਵੇਂ ਕਰਦੇ ਨੇ ਆਈ ਡੋਨਟ ਨੋ ਬਟ ਜਿਹੜੇ ਏਟੀਐਮਸ ਹੁੰਦੇ ਨੇ ਉਹਦਾ ਨਾਲ ਕਹਿੰਦੇ ਨੇ ਕਿ ਸਾਡਾ ਕੋਈ ਤਲਕ ਨਹੀਂ ਹੁੰਦਾ ਇਹ ਸਿੱਧਾ RBI ਦਾ ਕਨੈਕਸ਼ਨ ਹੈ ਅਸੀਂ ਤੁਹਾਡਾ ਕੇਸ RBI ਨੂੰ ਭੇਜ ਦਿੱਤਾ
ਰਿਜ਼ਰਵ ਬੈਂਕ ਆਫ ਆਸਟ੍ਰੇਲੀਆ
ਮੈਨੂੰ
ਠੀਕ ਹੈ
ਪਰ ਮੈਂ ਕਿਹਾ ਮੇਰਾ ਕੀ ਪ੍ਰੂਫ ਹੈ ਕਿ ਤੁਸੀਂ ਮੇਰੇ ਤੋਂ ਪੈਸੇ ਲਿੱਤੇ ਨੇ ਤੇ ਫਿਰ ਉਹਨੇ ਕਿਹਾ ਵੀ ਦੱਸੋ ਤੁਹਾਨੂੰ ਕੀ ਪ੍ਰੂਫ ਚਾਹੀਦਾ ਕਹਿੰਦੇ ਅਸੀਂ ਨੋਟ ਤੇ ਕਰ ਲਿਆ ਕੰਪਿਊਟਰ ਵਿੱਚ ਮੈਂ ਕਿਹਾ ਫਿਰ ਇਹਦੇ ਪ੍ਰਿੰਟ ਆਊਟ ਦੇ ਦਿਓ ਮੈਨੂੰ
ਜੀ ਤੇ ਉਹਦੇ ਬਦਲੇ ਉਹਨਾਂ ਨੇ ਤੁਹਾਨੂੰ $50 ਹੋਰ ਨਹੀਂ ਦਿੱਤੇ
ਨਹੀਂ ਅਜੇ ਤੱਕ ਨਹੀਂ ਦਿੱਤੇ
ਅੱਛਾ
ਪਿਛਲੇ ਹਫਤੇ ਮੈਂ ਗਿਆ ਵੀ ਬੈਂਕ ਵਿੱਚ ਮੈਂ ਉਧਰੋਂ ਲੰਘਿਆ ਸੀ ਤੇ ਮੈਂ ਕਿਹਾ ਚੱਲ ਪਤਾ ਤੇ ਕਰਾਂ ਚਲੋ $50 ਕੋਈ ਐਡੀ ਵੱਡੀ ਰਕਮ ਨਹੀਂ ਹੈ ਇੱਥੋਂ ਦੇ ਹਿਸਾਬ ਨਾਲ, ਲੇਕਿਨ ਕਿਸੇ ਵਾਸਤੇ ਹੋ ਵੀ ਸਕਦੀ ਹੈ।
ਨਹੀਂ ਜੀ, ਕਾਇਦੇ ਦੀ ਗੱਲ ਹੈ, ਉਸੂਲ ਦੀ ਗੱਲ ਹੈ
ਜੀ।
ਠੀਕ ਹੈ,
ਮੈਂ ਗਿਆ ਪਿਛਲੇ ਹਫ਼ਤੇ ਤੇ ਫਿਰ ਉਹਨੇ ਇਹੀ ਕਿਹਾ ਕਿ ਅਸੀਂ ਤੇ ਰਿਜ਼ਰਵ ਬੈਂਕ ਨੂੰ ਕੇਸ ਫਾਰਵਰਡ ਕੀਤਾ ਹੋਇਆ ਤੇ ਅਜੇ ਤੱਕ ਸਾਨੂੰ ਕੁਝ ਨਹੀਂ ਮਿਲਿਆ।
ਅੱਛਾ,
ਸੋ ਦਿਸ ਇਜ਼ ਆਲਮੋਸਟ ਅ ਮੰਥ ਨਾਓ।
ਤੇ ਮਨਮੋਹਨ ਜੀ, ਤੁਸੀਂ ਮੈਨੂੰ ਜਿਹੜੀ ਤਸਵੀਰਾਂ ਭੇਜੀਆਂ ਹਨ ਉਸ ਫਰਜ਼ੀ ਨੋਟ ਦੀ, ਉਸਨੂੰ ਮੈਂ ਵੀ ਜਿੰਨਾ ਕੁ ਤਸਵੀਰ ਤੋਂ ਵੇਖ ਰਹੀ ਹਾਂ ਅਤੇ ਮੈਂ ਰਿਜ਼ਰਵ ਬੈਂਕ ਦੀ ਵੈਬਸਾਈਟ 'ਤੇ ਜਾ ਕੇ ਵੇਖਿਆ ਹੈ, ਇੱਕ ਨਾ ਕਲੀਅਰ ਪੈਨਲ ਜਿਹੜਾ ਬਣਿਆ ਹੁੰਦਾ $50 ਦੇ ਨੋਟ 'ਤੇ, ਪੰਜਾਹ ਜਿਹੜਾ ਅੰਕੜਾ ਲਿਖਿਆ ਹੁੰਦਾ ਉਹਦੇ ਥੱਲੇ ਕਲੀਅਰ ਪੈਨਲ ਹੈ, ਜਿਸ ਦੇ ਥੱਲੇ ਇੱਕ ਤਾਂ ਉਹ ਸਾਡਾ ਸਦਰਨ ਕ੍ਰੋਸ ਦੇ ਸਿਤਾਰੇ ਬਣੇ ਨੇ, ਉਸ 'ਚ ਦੋਨੋਂ ਪਾਸੇ ਅੱਗੇ ਅਤੇ ਪਿੱਛੇ 50 ਇੰਬੋਸ ਹੁੰਦਾ ਪਲਾਸਟਿਕ 'ਤੇ, ਅਤੇ ਜੋ ਮੈਂ ਤੁਹਾਡੇ ਨੋਟ 'ਚ ਦੇਖ ਰਹੀ ਹਾਂ ਉਹ ਦੋਨੋਂ ਪਾਸੇ ਇੰਬੋਸਡ ਨਜ਼ਰ ਆ ਰਿਹਾ ਹੈ ਤਸਵੀਰ ਵਿੱਚ ਵੀ।
ਅੱਛਾ, ਮੈਂ ਵੀ ਇੱਕ ਨੋਟ ਹੁਣ ਕੱਢ ਲਿਆ ਆਪਣੀ ਜੇਬ ਚੋਂ, ਤੁਸੀਂ ਦੱਸ ਰਹੇ ਹੋ ਤੇ ਮੈਂ ਕਦੀ ਮੈਂ ਨਹੀਂ ਇੰਨਾ ਧਿਆਨ
ਜੀ, ਹੁਣ ਮੈਂ ਧਿਆਨ ਨਾਲ ਪਹਿਲੀ ਵਾਰੀ ਵੇਖ ਰਿਹਾ ਕਿਉਂਕਿ ਤੁਹਾਡੇ ਵਾਂਗ ਅਸੀਂ ਕਦੀ ਏਟੀਐਮ ਤੋਂ ਪੈਸੇ ਕੱਢ ਕੇ ਵੇਖੇ ਨਹੀਂ ਕਿ ਨੋਟ ਠੀਕ ਨੇ ਨਹੀਂ ਹਨ। ਤੇ ਇੱਕ ਹੋਰ ਜਿਹੜਾ ਫੀਚਰ ਰਿਜ਼ਰਵ ਬੈਂਕ ਵਾਲੇ ਦੱਸਦੇ ਹਨ ਕਿ ਇੱਕ 7 ਕੋਨਿਆਂ ਦਾ ਤਾਰਾ ਹੁੰਦਾ ਹੈ, 7 pointed stars।
ਅੱਛਾ,
ਇੱਕ ਪਾਸਿਓ ਤੁਸੀਂ ਵੇਖੋ ਤੁਹਾਨੂੰ 4 ਕੋਨੇ ਨਜ਼ਰ ਆਉਂਦੇ ਨੇ, ਦੂਜੇ ਪਾਸਿਓ ਨੋਟ ਨੂੰ ਵੇਖੋ 3 ਕੋਨੇ ਨਜ਼ਰ ਆਉਂਦੇ ਨੇ।
ਅੱਛਾ,
ਇਹ ਤੁਸੀਂ ਵੇਖੋਗੇ ਅਗਰ $50 ਦਾ ਜਿਹੜਾ ਪੀਲਾ ਜਿਹਾ ਨੋਟ ਹੁੰਦਾ ਹੈ, ਅਗਰ ਜਿਹੜਾ ਇੱਕ ਮੇਲ ਇਮੇਜ ਹੈ ਇੱਕ ਸਾਈਡ 'ਤੇ ਅਤੇ ਇੱਕ ਫੀਮੇਲ ਇਮੇਜ ਹੈ, ਹੈ ਨਾ, ਜਿਹੜੇ ਮੇਲ ਇਮੇਜ ਹੈ ਉਹ 'ਤੇ ਹੈ ਡੇਵਿਡ ਉਨੇਪਨ, ਹਾਂਜੀ, ਉਸ 'ਤੇ ਥੱਲੇ ਇਮੇਜ ਦੇ ਅਗਰ ਸੱਜੇ ਪਾਸੇ ਤੁਸੀਂ ਵੇਖੋਗੇ,
ਹਾਂਜੀ ਹਾਂਜੀ,
ਉਹ ਤਾਰਾ ਬਣਿਆ ਹੋਇਆ ਸਰਕਲ ਦੇ ਅੰਦਰ,
ਹਾਂਜੀ,
ਅਤੇ 4 ਮੇਲ ਸਾਈਡ 'ਤੇ ਤੇ 3 ਕੋਨੇ ਜਿਹੜੇ ਨੇ ਦੂਸਰੇ ਸਾਈਡ ਤੇ ਫੀਮੇਲ।
ਬਿਲਕੁਲ ਠੀਕ ਹੈ,
ਠੀਕ ਹੈ ਨਾ,
ਰੈੱਡ ਕਲਰ ਦਾ ਉਧਰ, ਬਲੂ,
ਹਾਂਜੀ, ਗ੍ਰੀਨ ਜੇ ਰੰਗ ਦਾ, ਤੇ ਨਾਲ ਹੀ ਜਿਹੜੇ ਇੱਕ ਸਦਰਨ ਕ੍ਰੋਸ ਬਣਿਆ ਹੋਇਆ ਕਲੀਅਰ ਪਲਾਸਟਿਕ 'ਚ, ਅੱਗੇ ਪਿੱਛੇ 50 ਇੰਬੋਸਡ ਹੈ ਸੱਜੇ ਪਾਸੇ, ਉਹ ਵੀ ਤੁਸੀਂ ਵੇਖ ਰਹੇ ਹੋ,
ਹਾਂਜੀ।
ਇੱਕ ਹੈਗਾ ਕੋਟ ਆਫ ਆਰਮਸ, ਬੜੇ ਧਿਆਨ ਨਾਲ ਵੇਖਣਾ ਪੈਂਦਾ, ਉਹ ਤੇ ਮੈਂ ਆਪਣੇ ਨੋਟ ਨੂੰ ਵੀ ਦੇਖ ਰਹੀ ਹਾਂ ਜੋ ਮੇਰੇ ਸਾਹਮਣੇ ਹੈ, ਕੋਟ ਆਫ ਆਰਮਸ ਜਿਹੜਾ ਆਸਟ੍ਰੇਲੀਆ ਦਾ ਕੈਂਗਰੂ ਅਤੇ ਈਮਿਊ ਹੈ, ਹਲਕਾ ਜਿਹਾ ਉਹ ਉੱਥੇ ਹੀ ਜਿੱਥੇ ਨਾਮ ਡੇਵਿਡ ਉਨੇਪਨ ਲਿਖਿਆ ਉਸ ਦੇ ਉੱਪਰ ਹੋਣਾ ਚਾਹੀਦਾ ਅਗਰ ਅਸਲ ਨੋਟ ਹੋਵੇ। ਸੋ ਇਹ ਸਾਰੀ ਜਿਹੜੀ ਮੇਨ ਚੀਜ਼ਾਂ ਨੇ ਉਹ ਤਾਂ ਮੈਨੂੰ ਲੱਗਦਾ ਕਿ ਤੁਹਾਡੇ ਨੋਟ 'ਚ ਕਾਫੀ ਹੱਦ ਤੱਕ ਸੀਗੀਆਂ। ਜਿਹੜੀ ਇੱਕ ਚੀਜ਼ ਨਹੀਂ ਸਮਝ ਆਉਂਦੀ ਕਿ ਜਿਸ ਤਰ੍ਹਾਂ ਭੁਰਿਆ ਭੁਰਿਆ ਜਿਹਾ ਨਾ ਤੁਹਾਡਾ ਜਿਹੜਾ ਨੋਟ ਤੁਸੀਂ ਮੈਨੂੰ ਤਸਵੀਰ ਭੇਜੀ ਹੈ, ਉਹ ਐਜਿਸ ਜਿਹੜੇ ਨੇ ਉਸ 'ਤੇ ਜਿਸ ਤਰ੍ਹਾਂ ਪ੍ਰਿੰਟ ਮੇਰੇ ਖਿਆਲ ਉਤਰ ਚੁੱਕਿਆ ਸੀ, ਜਾਂ ਜਿਸ ਤਰ੍ਹਾਂ ਲੱਗਦਾ ਨਾ ਕਿ ਪੇਂਟ ਜਿਵੇਂ ਉਤਰ ਜਾਂਦਾ ਕਿਸੇ ਚੀਜ਼ ਦਾ,
ਹੈ ਨਾ,
ਉਸ ਤਰ੍ਹਾਂ, ਤਾਂ ਉਹ ਸਮਝ ਨਹੀਂ ਆਇਆ ਕਿ ਪਲਾਸਟਿਕ ਤੋਂ ਛਪਾਈ ਕਿਵੇਂ ਉਤਰ ਗਈ।
ਮੈਂ ਇਹ ਚੀਜ਼ ਕਦੀ ਨਹੀਂ ਦੇਖੀ ਕਿਸੇ ਹੋਰ ਨੋਟ ਵਿੱਚ, ਲੇਕਿਨ ਮੇਰਾ ਹੱਥ ਵਿੱਚ ਜਿਹੜਾ ਇਸ ਵੇਲੇ ਨੋਟ ਹੈ ਉਹਦਾ ਵੀ ਮੈਂ ਦੇਖ ਰਿਹਾ ਐਜ ਜ਼ਰਾ ਜਿਹਾ ਡਿਸਟੋਰਟਿਡ ਤੇ ਹੈ, ਬਟ ਉਤਰਨ ਵਾਲਾ ਨਹੀਂ ਹੈ,
ਕਿਉਂਕਿ
ਮਸ਼ੀਨ ਵਿੱਚੋਂ ਨਿਕਲਦਾ ਹੈ ਨਾ, ਮਸ਼ੀਨ ਵਿੱਚੋਂ ਕਾਊਂਟਿੰਗ ਕਰਦੇ ਨੇ,
ਐਜ
ਤਾਂ ਠੀਕ ਹੈ ਜ਼ਰਾ ਜਿਹਾ ਹਿੱਲ ਸਕਦਾ
ਜੀ,
ਬਟ ਇਹਦੇ ਵਿੱਚ ਬਹੁਤ ਜ਼ਿਆਦਾ ਉਤਰਿਆ ਹੋਇਆ ਹੈ। ਜਿਹੜਾ ਮੇਰੇ ਹੱਥ ਵਿੱਚ ਨੋਟ ਹੈ ਉਹਦੇ ਵਿੱਚ ਐਜ ਵੈਸਾ ਹੀ, ਮਤਲਬ ਜ਼ਰਾ ਜਿਹਾ ਉਹ ਲੱਗ ਰਿਹਾ ਕਿ ਉੱਥੋਂ ਥੋੜ੍ਹਾ ਫਿੱਕਾ ਹੈ,
ਠੀਕ ਹੈ। ਇਸ ਇੰਟਰਵਿਊ ਦਾ ਮਕਸਦ ਇਹੀ ਹੈ ਕਿ ਅਸੀਂ ਆਪਣੇ ਸਰੋਤਿਆਂ ਨੂੰ ਜ਼ਰੂਰ ਦੱਸ ਦਈਏ ਕਿ ਜਾਪਦਾ ਹੈ ਕਿ ਜਾਲੀ ਆਸਟ੍ਰੇਲੀਅਨ ਨੋਟਸ ਵੀ ਬਣ ਰਹੇ ਹਨ, ਹਾਲਾਂਕਿ ਸਾਨੂੰ ਸਾਫ਼ ਦੱਸਿਆ ਜਾਂਦਾ ਕਿ ਪਲਾਸਟਿਕ ਦੀ ਕਰੰਸੀ ਹੈ, ਇਸ ਦਾ ਕਾਊਂਟਰਫਿਟ ਬਣਾਉਣਾ ਬੜਾ ਔਖਾ ਹੈ, ਪਰ ਕਿਸੇ ਨੇ ਬੜੀ ਮਿਹਨਤ ਕਰਕੇ ਜਾਲੀ ਨੋਟ ਬਣਾਇਆ, ਕਿਉਂਕਿ ਸ਼ਾਇਦ ਤਾਂ ਕਾਗਜ਼ ਦੇ ਉੱਪਰ ਉਸਨੇ ਇੰਬੋਸ ਕੀਤਾ ਹੋਇਆ, ਕਿਉਂਕਿ ਦੇਖੋ ਜੀ 50 ਦੋਨੋਂ ਪਾਸੇ ਇੰਬੋਸ ਕਰਨਾ ਛੋਟੀ ਚੀਜ਼ ਨਹੀਂ ਹੈ, ਜੋ ਕਿ ਤੁਹਾਡੇ ਜਾਲੀ ਨੋਟ 'ਤੇ ਹੈ। ਕੋਟ ਆਫ ਆਰਮ ਬੜੇ ਧਿਆਨ ਨਾਲ ਦੇਖਣਾ ਪੈਂਦਾ ਤਾਂ ਨਜ਼ਰ ਆਉਂਦਾ, ਹਾਂਜੀ। ਸੋ ਮੈਂ ਤਾਂ ਇਹੀ ਚਾਹਾਂਗੀ ਜੀ ਕਿ ਤੁਸੀਂ ਫਿਰ ਹੁਣ ਜੋ ਇੱਕ ਸੁਨੇਹਾ ਦੇ ਸਕਦੇ ਹੋ ਸਰੋਤਿਆਂ ਨੂੰ, ਬਾਕੀ ਅਚਨਚੇਤ ਤੁਸੀਂ ਇਸ ਤਰ੍ਹਾਂ ਫੜੇ ਗਏ ਹੋ ਕਿ ਕਿਸੇ ਨੇ ਤੁਹਾਡੇ ਤੋਂ ਪੈਸੇ ਐਕਸੈਪਟ ਨਹੀਂ ਕੀਤੇ,
ਦੇਖੋ ਬੜੀ ਬੇਇੱਜ਼ਤੀ ਵਾਲੀ ਗੱਲ ਹੈ, ਔਰ ਮੇਰੇ ਵਰਗੇ ਬੰਦੇ ਵਾਸਤੇ ਕਿ ਵੀ ਕੋਈ ਇਸ ਤਰ੍ਹਾਂ ਪੈਸੇ ਰਿਫਿਊਜ਼ ਕਰਦੇ, ਕਿਉਂਕਿ ਮੈਂ ਇੰਡੀਆ ਤੋਂ ਆ ਰਿਹਾ ਸੀ, ਇਹ ਇੰਪ੍ਰੈਸ਼ਨ ਇਹੀ ਹੋ ਜਾਂਦਾ ਕਿ ਪਤਾ ਨਹੀਂ ਉੱਥੋਂ ਇਹ ਜਾਲੀ ਨੋਟ ਲੈ ਕੇ ਆਇਆ
ਜੀ,
ਤੋ ਇਹ ਬੜੀ ਵੱਡੀ ਗੱਲ ਸੀ ਮੇਰੇ ਵਾਸਤੇ।
ਤੇ ਤੁਸੀਂ ਬਿਲਕੁਲ 100% ਸ਼ੋਰ ਹੋ ਕਿ ਤੁਸੀਂ ਸਿਰਫ ਆਸਟ੍ਰੇਲੀਆ ਤੋਂ ਹੀ ਪੈਸੇ ਕਢਾਏ ਸਨ, ਇੰਡੀਆ 'ਚ ਕੁਛ ਐਕਸਚੇਂਜ ਨਹੀਂ ਕੀਤਾ, ਉੱਥੋਂ ਦੀ ਤੁਸੀਂ ਪੈਸੇ ਨਹੀਂ ਕਢਾਏ ਜਾਂ ਕੋਈ ਆਸਟ੍ਰੇਲੀਅਨ ਕਰੰਸੀ ਨਹੀਂ ਲਈ, ਸੋ ਇਹ ਜਾਲੀ ਨੋਟ ਤੁਹਾਨੂੰ ਆਸਟ੍ਰੇਲੀਆ ਤੋਂ ਹੀ ਮਿਲਿਆ ਹੈ।
ਬਿਲਕੁਲ ਜੀ, ਮੈਂ ਤੁਹਾਨੂੰ ਸਾਰਾ ਪ੍ਰੂਫ ਮੈਂ ਮੈਸੇਜਸ ਵਿੱਚ ਵੀ ਕੀਤਾ ਹੈ,
ਔਰ
ਉਹਦੇ ਪ੍ਰੂਫ ਇਸ ਵੇਲੇ ਵੀ ਮੇਰੇ ਕੋਲ ਵੈਲਿਡ ਨੇ ਕਿ ਮੈਂ ਸਿੱਧੀ ਫਲਾਈਟ 'ਤੇ ਗਿਆ, ਵਾਪਸ ਆਇਆ, ਔਰ ਮੈਂ ਉੱਥੋਂ ਮਨੀ ਟ੍ਰਾਂਸਫਰ ਵੀ ਕੀਤੀ ਹੈ ਆਪਣੇ ਇੰਡੀਅਨ ਬੈਂਕ ਤੋਂ ਆਸਟ੍ਰੇਲੀਅਨ ਬੈਂਕ ਦੇ ਵਿੱਚ ਆਫੀਸ਼ੀਅਲੀ, ਔਰ ਜੇ ਮੈਂ ਮਨੀ ਟ੍ਰਾਂਸਫਰ ਕਰ ਰਿਹਾ ਤਾਂ ਮੈਂ ਉੱਥੋਂ ਬਾਹਰੋਂ ਕਿਉਂ ਪਰਚੇਜ਼ ਕਰਾਂਗਾ
ਜੀ, ਜੀ
ਸਾਰੀਆਂ ਟ੍ਰਾਂਜੈਕਸ਼ਨਸ ਮੇਰੀਆਂ ਰਿਕਾਰਡਡ ਨੇ ਔਰ ਕੋਈ ਵੀ ਇਨਵੈਸਟੀਗੇਸ਼ਨ ਵੀ ਕਰ ਸਕਦਾ। ਮਜ਼ੇ ਦੀ ਗੱਲ ਮਨਪ੍ਰੀਤ ਜੀ, ਇਹ ਮੈਨੂੰ ਹੁਣ ਲੱਗ ਰਹੀ ਹੈ ਕਿ ਵੀ ਅੱਜ 16 ਅਪ੍ਰੈਲ ਦਾ ਮੈਂ ਉਹਨਾਂ ਨੂੰ ਦਿੱਤਾ ਹੋਇਆ, ਹੁਣ ਤੱਕ ਰਿਜ਼ਰਵ ਬੈਂਕ ਕੁਛ ਦੱਸ ਕਿਉਂ ਨਹੀਂ ਰਿਹਾ? ਦੇ ਸ਼ੁਡ ਹੈਵ, ਇੱਥੇ ਤਾਂ ਬੜੇ ਕੁਇਕ ਹੁੰਦਾ ਕੰਮ
ਜੀ। ਕਿਸ ਤਰ੍ਹਾਂ ਡੀਲ ਕਰਨਾ ਹੈ। ਵੈਸੇ ਰਿਜ਼ਰਵ ਬੈਂਕ ਦੀ ਵੈਬਸਾਈਟ ਤੇ ਇਹ ਵੀ ਲਿਖਿਆ ਕਿ ਜਿਹੜਾ ਨੋਟ ਅਗਰ ਤੁਹਾਨੂੰ ਲੱਗੇ ਜਾਲੀ ਹੈ ਉਹਨੂੰ ਪੁਲਿਸ ਸਟੇਸ਼ਨ ਤੇ ਜ਼ਰੂਰ ਦਿੱਤਾ ਜਾਵੇ ਜੀ। ਇਹ ਵੀ ਉਹਨਾਂ ਨੇ ਇੱਕ ਸਲਾਹ ਦਿੱਤੀ ਹੋਈ ਹੈ। ਖੈਰ, ਤੁਸੀਂ ਵੈਸਟਪੈਕ ਨੂੰ ਦਿੱਤਾ ਹੈ ਜਿੱਥੋਂ ਤੁਸੀਂ ਵਿਦਡਰਾਅ ਕੀਤਾ ਸੀ, ਮੈਂ ਉਮੀਦ ਕਰਦੀ ਹਾਂ ਕਿ ਤੁਹਾਡੇ $50 ਤੋਂ ਘੱਟੋ ਘੱਟ ਸਹੀ ਰਕਮ ਤੁਹਾਨੂੰ ਵਾਪਸ ਮਿਲੇਗੀ। ਗੱਲ ਪੈਸੇ ਦੀ ਨਹੀਂ, ਗੱਲ ਮੈਂ ਉਹੀ ਕਿਹਾ ਅਸੂਲ ਦੀ ਹੈ
ਜੀ ਜੀ,
ਹੈ ਨਾ।
ਬੜੀ ਅੱਛੀ ਗੱਲ ਇਹ ਹੈ ਕਿ ਵੀ ਤੁਸੀਂ ਇਸ ਇਸ਼ੂ ਨੂੰ ਟੇਕ ਅਪ ਕੀਤਾ ਹੈ ਔਰ ਪਬਲਿਕ ਅਵੇਅਰਨੈਸ ਇਹਦੇ ਨਾਲ ਹੋਏਗੀ, ਜਨ ਜਾਗਰੂਕਤਾ ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਕਹਿ ਦਿੰਦੇ ਹਾਂ। ਅਤੇ ਖੈਰ, ਹੁਣ ਕੀ ਕਹਿ ਸਕਦੇ ਹਾਂ ਕਿ ਬੰਦਾ ਕਿਵੇਂ ਕੇਅਰਫੁਲ ਰਹੇ, ਇਹ ਤਾਂ ਹੁਣ ਵਕਤ ਦੀ ਗੱਲ ਹੈ ਕਿਸੇ ਨਾਲ ਹੋ ਗਿਆ ਜਾਂ ਨਾ ਹੋਇਆ।
ਬਾਕੀ ਜੀ, ਕੋਈ ਅਸੀਂ ਮੈਗਨੀਫਾਈਂਗ ਗਲਾਸ ਲੈ ਕੇ ਤਾਂ ਜਾਂਦੇ ਨਹੀਂ ਜਦ ਏਟੀਐਮ ਤੋਂ ਪੈਸੇ ਕਢਾਈਦਾ ਹੈ ਕਿ ਜੀ ਉਹ ਸਾਰੀ ਰਾਈਟਿੰਗ ਨਜ਼ਰ ਆ ਰਹੀ ਹੈ ਕਿ ਨਹੀਂ ਆ ਰਹੀ। ਮੇਰੇ ਖਿਆਲ ਅਸੀਂ ਕਦੀ ਸੋਚਿਆ ਵੀ ਨਹੀਂ। ਸੋ ਮੈਂ ਤਾਂ ਤੁਹਾਨੂੰ ਧੰਨਵਾਦ ਆਖਾਂਗੀ ਜੀ ਕਿ ਤੁਸੀਂ ਇਹ ਦਾਸਤਾਂ ਸਾਰੇ ਸਰੋਤਿਆਂ ਨਾਲ ਸਾਂਝੀ ਕੀਤੀ ਤਾਂ ਕਿ ਅਸੀਂ ਸਾਰੇ ਚੁਕੰਨੇ ਰਹੀਏ
ਜੀ। ਬਹੁਤ ਸ਼ੁਕਰੀਆ ਜੀ, ਤੁਸੀਂ ਮੇਰੇ ਨਾਲ ਗੱਲਬਾਤ ਕੀਤੀ, ਥੈਂਕ ਯੂ ਸੋ ਮਚ।
SBS Radio.
Tell us what you think. Rate this podcast on iTunes. It helps other people to find us.